सतनाम तन वाहे गुरु तन बख्त खम चु बखेल गाफिल बे नजर बेबाक नानक बगोयद जन तुरा तेरे चकरा पाखाक दंडौत बंदन अनक वार सर्व कला समरथ दोलन ते राखो प्रभु राखो प्रभु नानक दे कर हाथ परम सम्मान योग धन गुरु ग्रंथ साहिब सचे पातशाह जी दी पवित्र हजूरी विच हाजिर हो करके आप जी गुरु यश श्रवण कर रहे सी। सतगुरु तेग बहादुर सचे पातशाह जी उन्हां दे पावन जीवन दे बिरतांत अमृत बाणी और संदेश दी विचार गुरु तेग बहादुर जिन्ना दे दर ते जाके मजलूमा ने बेवस होया ने पुकार कीती ते आनंदपुर साहब दी धरती तो गुरु तेग बहादुर सचे पातशाह दिल्ली दी धरती ते पहुंचे। इथे सतगुरु गुरु तेग बहादुर जी दे नाल तीन गुरु के सिख ने जिन्हां विचों भाई मती दास और भाई साहब भाई सती दास ए सके भरा ने ते तीसरे सिख ने भाई साहब भाई दयाला जी। सतगुरु गुरु तेग बहादुर जी दे सामने तीन शर्तां हकूमत वालों औरंगजेब दे तख्त वालों रखियां गईयां। ओ तीन शर्तां सन कि जां तां आप जी इस्लाम नूं कबूल करो ते जे दीन कबूल नहीं करना ते तुसी करामात दिखाओ। जे इन्हां दोनां विचों ना करामात ना इस्लाम कबूल करो ते फिर तीसरा तुसी तैयार रखो कि तुहानूं मौत दे घाट उतारिया जाएगा। सतगुरु गुरु तेग बहादुर सचे पातशाह जी दे सन्मुख गुरु के प्यारे सिख भाई साहिब भाई मती दास जी दे तन नूं तख्तियां विच बन के आरे दे नाल सिर तो लैके पैरां तक चीर के दो फाड़ कर दिता ते उस तन दे दो टुकड़ियां विचों वी मेरे सतगुरु जी दे अमृत बचना दी आवाज आउंदी रही जितनी देर तक जपजी साहिब दा पाठ संपूर्ण नहीं हो गया। ते एक अर्ज मैं आरंभ विच कर दिया कि गुरु तेग बहादुर जी सब थाई सहाई हुंदे ने। केवल मैं अर्ज करा पानी दे बेड़े बार नहीं लांदे, केवल डुबदे को धर्म दे बेड़े पार नहीं लांदे। मेरे समर्थ गुरु तेग बहादुर ता शहीद खून तो बाद भी अपनी शीश दे राही यात्रा करके भावना वाले सिखां दी झोली विच खैर पाई जांदे। दिल्ली आनंदपुर तो दिल्ली का सफर कल असी वाचिया सी, हुण शीश दा सफर है। धड़ दिल्ली दी धरती ते रह जाना है। दुनिया विच सिर्फ इको एक मिसाल है कि शहीद होने तो बाद भी किसी दरवेश दा गुरु दा शीश वख वख थावां तो लंघदा होया उथे बैठे कोई सिखां दे अंदर नूं टिका दे गया हो। आओ करो कृपालता, आप जितने भी बैठे हो एक कृपा करो गुरमुखो, देखो भावें समय करके एक घटना सदियां हो चुकियां ने पहला वापरी है, कई सालां दा वख वाख है। थां करके आपा उस थां तो बहुत दूर बैठे हां दिल्ली तो, पर एक गुरु जी ने तुहानू सुरत दी दात दिती है। जे सुरत विच गुरु जी दी याद टिक जाए ना समा सामने रहिंदा ते ना फिर सतान दी दूरी रहिंदी है। जे दूर बैठे हुए पुत्र दी याद आ जाए ते अखां छलक आउंदियां ने, क्योंकि तुर अंदर साडा अपने पुत्र अपने पिता जां अपने परिवार नाल जुड़दा है। ते जे उस अंदर नूं अपने समर्थ गुरु दे चरणा विच जोड़ दईए ते गुरु तेग बहादुर साडी झोली विच खैर पाएंगे। करो कृपा साध संगत, आप जी एकाग्रता दी दात बख्शो, आप विच परमेश्वर गुरु वरतदा है, आप संगत असीस बख्शो। तन गुरु तेग बहादुर सच्चे पातशाह अपने बचना दी और पवित्र जीवन दी विचार आप ही करा लवो। गुरु बख्शी फतेह प्रवान करो जी। वाहे गुरु जी का, वाहे गुरु जी की फतेह। असी उन्हां दो गुरसिखां दी शहादत दा पहला जिक्र करांगे जिन्हां ने गुरु तेग बहादुर जी दे सन्मुख होके शहादत दा जाम पी लिया है। गुरु के सिख दी पदवी गुरु ग्रंथ साहिब दी बाणी विच कितनी कु उची है। सतगुरु जी ने एक अमृत बचन कहा है, खास करके पंज शब्द गुरु ग्रंथ साहिब दी बाणी विच रब दी भगती करन वालियां लई वरते गए। पहला शब्द है भगत, जो भगती विच गुड़ुंद है। दूजा शब्द है संत, जिदी जिंदगी दे विच सत निम्रता ते त्याग आ गया है। तीसरा शब्द है साध, जिसने जिउंदे जी अपने जीवन नूं इंद्रियां नूं साध लिया है। चौथा शब्द है परमार्थ नाल जुड़िया गुरमुख, जिसने अपने मुख नूं गुरु वाले पासे कर लिया है। ते पंजवां शब्द है गुरु ग्रंथ साहिब विच गुरसिख, ते कदी गुरु साहिब तो पुछो महाराज, ये सारे ही सत्कार योग ने, पर गुरसिख दा दर्जा इन्हां विच की हो जा है। हजूर दा एक बचन असीं पढ़ने हां कि धन धन भाग तिन्हां भगत जना एक एक तुक ते रोके। धन धन भाग तिन्हां भगत जना केड़े, जो हर नामा हर मुख कहत्या, जेड़े अपने मुख तो खरी खरी कहिंदे ने उन्हां भगतां दे भाग बड़े चंगे। धन धन भाग तिन्हां भगत जना जो हर नामा हर मुख कहत्या, धन धन भाग तिन्हां संत जना कहन लगे उन्हां संत जना दे भाग भी चंगे ने जेड़े अपनी रसना तो परमात्मा दे गीत पैगाउंदे। भगत जन भी भागां वाले ने, संत जन भी भागां वाले ने, गुरमुख भागां वाले ने, ओ कीर्तन करदे ने। ते जेड़े गुरसिख ने उन्हां दे सब तो वड्डे भाग ने, सब तो वड्डे भाग गुरसिखां के जो गुरचरनी सिख पढ़ते हैं। संत भी चंगा, भगत भी चंगा, साध भी चंगा, पर सब तो वड्डा गुरु का सिख है जेड़ा सिख अपनी खौमे नूं मिटा के ਗੁਰੂ ਚਰਨਾਂ ਵਿਚ ਜਾ ਕੇ ਡਿੱਗ ਪਿਆ। ਧੰਨ ਧੰਨ ਭਾਗ ਤਿੰਨਾ ਭਗਤ ਜਨਾ ਜੋ ਹਰ ਨਾਮਾ ਹਰ ਮੁਖ ਕਹਿਤਿਆ। ਧੰਨ ਧੰਨ ਭਾਗ ਤਿੰਨਾ ਸੰਤ ਜਨਾ ਜੋ ਹਰ ਜਸ ਸਰਵਨੀ ਸੁਣਤਿਆ। ਧੰਨ ਧੰਨ ਭਾਗ ਤਿੰਨਾ ਸਾਧ ਜਨਾ ਕਹਿਣ ਲੱਗੇ ਹਰ ਕੀਰਤਨ ਗਾਏ ਗੁਣੀ ਜਨ ਬੰਤਿਆ। ਧੰਨ ਧੰਨ ਭਾਗ ਤਿੰਨਾ ਗੁਰਮੁਖਾ ਜੋ ਗੁਰ ਸਿੱਖ ਲੈ ਮਨ ਜਿਣਤਿਆ। ਪਰ ਸਭ ਤੋਂ ਵੱਡੇ ਭਾਗ ਗੁਰ ਸਿੱਖਾਂ ਕੇ ਜੋ ਗੁਰ ਚਰਨੀ ਸਿੱਖ ਪੜਤੇ। ਉਹਨਾਂ ਸਿੱਖਾਂ ਵਿਚੋਂ ਭਾਈ ਸਾਹਿਬ ਭਾਈ ਮਤੀ ਦਾਸ ਜੀ ਨੇ, ਉਹਨਾਂ ਸਿੱਖਾਂ ਵਿਚੋਂ ਭਾਈ ਸਾਹਿਬ ਭਾਈ ਸਤੀ ਦਾਸ ਜੀ ਨੇ, ਤੇ ਉਹਨਾਂ ਵੱਡ ਭਾਗੀ ਸਿੱਖਾਂ ਵਿਚੋਂ ਭਾਈ ਸਾਹਿਬ ਭਾਈ ਦਿਆਲਾ ਜੀ ਨੇ। ਗੁਰਮੁਖੋ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਸੂਰਮੇ ਦੀ ਪਰਿਭਾਸ਼ਾ ਦਿੰਦਿਆਂ ਇੱਕ ਬਚਨ ਕਿਹਾ ਹੈ। ਅਸੀਂ ਆਮ ਤੌਰ ਤੇ ਕਹਿੰਦੇ ਹਾਂ ਸੂਰਮਾ ਹੋਵੇ ਕਿ ਜਿਹੜਾ ਮੈਦਾਨੀ ਜੰਗ ਵਿਚ ਜੂਝ ਕੇ ਆਪਣੇ ਆਪ ਨੂੰ ਖਤਮ ਕਰਦਾ। ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕਿ ਗੁਰਮਤ ਨੇ ਇੱਕ ਤਰ੍ਹਾਂ ਦਾ ਸੂਰਮਾ ਨਹੀਂ ਮੰਨਿਆ। ਬਾਹਰ ਬਾਹਾਂ ਵਿਚ ਤਾਕਤ ਹੋਵੇ, ਹਜ਼ਾਰਾਂ ਬੰਦਿਆਂ ਦਾ ਕਤਲ ਕਰਕੇ ਆ ਜਾਏ ਜਾਂ ਕਿਤੇ ਲੜਨ ਗਿਆ ਮਰ ਜਾਏ ਤੇ ਆਪਾਂ ਕਹਾਂਗੇ ਸੂਰਮਾ? ਬਿਲਕੁਲ ਨਹੀਂ। ਗੁਰਮਤ ਨੇ ਕਿਹਾ ਦੋ ਤਰ੍ਹਾਂ ਦੇ ਸੂਰਮੇ ਨੇ। ਗੁਰਸਿੱਖ ਪਹਿਲਾ ਉਹ ਸੂਰਮਾ ਹੈ ਜਿਨੇ ਆਪਣੇ ਅੰਦਰ ਨੂੰ ਜਿੱਤ ਲਿਆ ਹੈ, ਤੇ ਜਿਸ ਨੇ ਆਪਣੇ ਅੰਦਰ ਨੂੰ ਜਿੱਤਿਆ ਉਹ ਗੁਰੂ ਕਾ ਸੂਰਮਾ ਬਾਹਰ ਦੇ ਮੈਦਾਨ ਨੂੰ ਵੀ ਜਿੱਤ ਕੇ ਆਉਂਦਾ ਹੈ। ਬਾਬਾ ਜੀ ਨੇ ਦੋ ਤਰ੍ਹਾਂ ਦੇ ਸੂਰਮੇ ਬਿਆਨ ਕੀਤੇ ਤੇ ਇੱਕ ਸਿੱਖ ਵਿਚ ਦੋਨੋਂ ਇਹ ਗੁਣ ਨੇ। ਆਪ ਜੀ ਇੱਕ ਸਲੋਕ ਪੜ੍ਹਦੇ ਹੋ ਕਿ ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਕਾਓ, ਖੇਤ ਜੋ ਮਾਂਡਿਓ ਸੂਰਮਾ ਅਬ ਜੂਝਣ ਕੋ ਦਾਓ। ਹੁਣ ਗਗਨ ਦਮਾਮਾ ਇਹ ਆਤਮਕ ਜੇਤੂ ਸੂਰਮੇ ਲਈ ਹੈ। ਗਗਨ ਦਾ ਅਖਰੀ ਅਰਥ ਏ ਆਕਾਸ਼, ਗਗਨ ਦੇ ਵਿਚ ਦਮਾਮੇ ਦਾ ਅਰਥ ਏ ਨਗਾਰਾ ਵੱਜਿਆ। ਹੁਣ ਕਿਹੜੇ ਆਕਾਸ਼ ਵਿਚ ਨਗਾਰਾ ਵੱਜਿਆ? ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਦਸਮ ਦਵਾਰ ਦੇ ਵਿਚ ਸ਼ਬਦ ਦੀ ਚੋਟ ਪਈ। ਸਿੱਖ ਕੇਵਲ ਬਾਹਰ ਦਾ ਸੂਰਮਾ ਨਹੀਂ, ਆਤਮ ਰਸੀਆ ਆਪਣੇ ਅੰਦਰ ਨੂੰ ਹਰ ਵੇਲੇ ਜਿੱਤ ਕੇ ਸ਼ਬਦ ਦੇ ਨਗਾਰੇ ਨੂੰ ਸੁਣ ਵਾਲਾ ਹੈ। ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਕਾਓ, ਤੇ ਕਹਿੰਦੇ ਖੇਤ ਜੋ ਮਾਂਡਿਓ ਸੂਰਮਾ ਅਬ ਜੂਝਣ ਕੋ ਦਾਓ। ਜਿਨੇ ਆਪਣੇ ਅੰਦਰ ਨੂੰ ਜਿੱਤ ਲਿਆ ਉਹਨੂੰ ਫਿਰ ਗੁਰੂ ਜੀ ਕਹਿੰਦੇ ਨੇ ਸੂਰਾਂ ਸੋ ਪਹਿਚਾਨੀਏ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛਾਡੈ ਖੇਤ। ਇਸੇ ਸੂਰਮੇ ਨੂੰ ਗੁਰੂ ਅਰਜੁਨ ਦੇਵ ਕਹਿਣ ਲੱਗੇ ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ। ਗੁਰਮੁਖੋ, ਜਿਹਦੇ ਅੰਦਰ ਨਾਮ ਦਾ ਰੰਗ ਲੱਗ ਗਿਆ, ਜਿਹੜੇ ਅੰਦਰੋਂ ਰੰਗੇ ਸੂਰਮੇ ਨੇ, ਇਹਨਾਂ ਨੂੰ ਬਾਬਾ ਨਾਨਕ ਜੀ ਕਹਿੰਦੇ ਜਿਨ ਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕੈ ਪਾਸ ਧੂੜ ਤਿਨਾ ਕੀ ਜੇ ਮਿਲੇ ਜੀ ਕਹੋ ਨਾਨਕ ਕੀ ਅਰਦਾਸ। ਹਜ਼ੂਰ ਕਹਿਣ ਲੱਗੇ ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਈਅਤ ਹੈ ਸੂਰਾਂ ਤੇ ਕੱਲਾ ਨਾਮ ਦਾ ਰੰਗ ਵੇਖੀ। ਆਤਮ ਜਿਣੇ ਜਿਨੇ ਆਪਣੇ ਅੰਦਰ ਦੇ ਫੁਰਨਿਆਂ ਨੂੰ ਅੰਦਰ ਨੂੰ ਜਿੱਤ ਲਿਆ ਹੈ। ਆਤਮ ਜਿਣੇ ਸਗਲ ਵਸਤਾ ਕਹਿ ਜਾਕਾ ਸਤਗੁਰ ਪੂਰਾ। ਮਹਾਰਾਜ, ਇਹ ਆਤਮਕ ਜੇਤੂ ਸੂਰਮੇ ਕਿਵੇਂ ਬਣੇ? ਸਾਹਿਬ ਨੇ ਕਿਹਾ ਠਾਕੁਰ ਗਾਈਐ ਆਤਮ ਰੰਗ, ਸ਼ਰਨੀ ਪਾਵਨ ਨਾਮ ਧਿਆਵਨ ਸਹਿਜ ਸਮਾਵਨ ਸੰਗ। ਗੁਰੂ ਜੀ ਨੂੰ ਫਿਰ ਪੁੱਛੀਏ, ਕਹਿਣ ਲੱਗੇ ਸੂਰਮਾ ਹੋਵੇ ਜਿਹੜਾ ਗੁਰੂ ਦੇ ਸਨਮੁਖ ਹੋ ਕੇ ਆਪਣੇ ਅੰਦਰ ਨੂੰ ਵੀ ਜਿੱਤੇ। ਨਾਨਕ ਸੋ ਸੂਰਾ ਵਰਿਆਮ ਜਿਨ ਵਿਚੋਂ ਦੁਸ਼ਟ ਅਹੰ ਕਰਨ ਮਾਰਿਆ, ਸੂਰਮਾ ਉਹ ਜਿਨੇ ਹੰਕਾਰ ਨੂੰ ਜਿੱਤ ਲਿਆ ਹੈ। ਇਹੋ ਜਿਹੇ ਸੂਰਮਿਆਂ ਦੇ ਸਬੰਧੀ ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਜੀ ਨੇ ਬਚਨ ਕੀਤਾ, ਕਹਿਣ ਲੱਗੇ ਇੱਥੇ ਵੱਡੇ ਵੱਡੇ ਬਾਹਰ ਨੂੰ ਜਿੱਤਣ ਵਾਲੇ ਸੂਰਮੇ ਅੰਦਰ ਕਾਮ ਤੋਂ ਹਾਰ ਗਏ, ਕ੍ਰੋਧ ਤੋਂ ਮਾਰ ਖਾ ਗਏ। ਪਰ ਬਾਬੇ ਨਾਨਕ ਦਾ ਸਿੱਖ ਕੈਸਾ ਸੂਰਮਾ ਹੈ? ਕਹਿਣ ਲੱਗੇ ਐਸੋ ਕੌਣ ਬਲੀ ਰੇ। ਹਜ਼ੂਰ ਦੇ ਬਚਨ ਨੇ, ਕੋਈ ਹੈ ਐਸਾ ਬਲੀ? ਕਹਿਣ ਲੱਗੇ ਕੋਈ ਐਸਾ ਹੈ ਸੂਰਮਾ ਜਿਹੜਾ ਆਪਣੇ ਅੰਦਰ ਨੂੰ ਜਿੱਤਣ ਵਾਲਾ ਹੋਵੇ? ਇਹ ਸ਼ਬਦ ਹੈ ਚਾਰ ਬਰਨ ਚੌਹਾਂ ਕੇ ਮਰਦਨ, ਖੱਟ ਦਰਸ਼ਨ ਕਰ ਤਲੀ ਰੇ, ਸੁੰਦਰ ਸੁਗਰ ਸਰੂਪ ਸਿਆਨੇ, ਪੰਚੋ ਹੀ ਮੋਏ ਛਲੀ ਰੇ, ਜਿਨ ਮਿਲ ਮਾਰੇ ਪੰਚ ਸੂਰ ਵੀਰ, ਐਸੋ ਕੌਣ ਬਲੀ ਰੇ, ਜਿਨ ਪੰਚ ਮਾਰ ਬਿਦਾਰ ਗੁਦਾਰੇ, ਸੋ ਪੂਰਾ ਹੈ ਕਲੀ ਰੇ। ਉਹ ਸਮੇਂ ਵਿਚ ਪੂਰਾ ਸੂਰਮਾ ਹੈ ਜਿਨੇ ਆਪਣੇ ਅੰਦਰ ਨੂੰ ਜਿੱਤਿਆ ਹੈ। ਆਪ ਤਵੱਜੋ ਦੇਣੀ ਥੋੜੀ ਜੀ, ਧੰਨ ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ 10 ਨਵੰਬਰ 1675 ਨੂੰ ਭਾਈ ਸਾਹਿਬ ਭਾਈ ਮਤੀ ਦਾਸ ਜੀ ਨੂੰ ਚੀਰ ਕੇ ਇਹਨਾਂ ਦੇ ਦੋ ਟੁਕੜੇ ਕਰ ਦਿੱਤੇ ਗਏ। ਭਾਈ ਮਤੀ ਦਾਸ ਦੋ ਟੁਕੜਿਆਂ ਵਿੱਚੋਂ ਜਪ ਪੜਦੇ ਪਏ ਨੇ। ਇੰਨੀ ਦੇਰ ਨੂੰ ਦੂਰ ਖਲੋਤਾ ਹੋਇਆ ਗੁਰੂ ਕਾ ਸਿੱਖ ਭਾਈ ਸਾਹਿਬ ਭਾਈ ਦਿਆਲਾ ਉੱਚੀ ਆਵਾਜ਼ ਵਿੱਚ ਕਹਿੰਦਾ ਹੈ ਕਿ ਗੁਰੂ ਦੇ ਸਿੱਖ ਦੇ ਦੋ ਟੁਕੜੇ ਕਰਨ ਵਾਲਿਓ, ਤੁਸੀਂ ਭਾਈ ਮਤੀ ਦਾਸ ਦੇ ਤਨ ਨੂੰ ਨਹੀਂ ਚੀਰਿਆ, ਸੱਚ ਜਾਣੋ ਤੁਸੀਂ ਆਪਣੀ ਹਕੂਮਤ ਦੀਆਂ ਜੜਾਂ ਦੇ ਵਿੱਚ ਅੱਜ ਆਰਾ ਫੇਰ ਦਿੱਤਾ, ਆਪਣੇ ਤਖ਼ਤ ਨੂੰ ਤੁਸੀਂ ਚੀਰਨ ਤੁਰ ਪਏ ਹੋ। ਭਾਈ ਦਿਆਲ ਦਾਸ ਨੇ ਇੰਨੇ ਸ਼ਬਦ ਕਹੇ ਤੇ ਇੰਨੀ ਦੇਰ ਨੂੰ ਜਲਾਦ ਨੇ ਤੇ ਕਾਜੀ ਨੇ ਆਵਾਜ਼ ਦੇ ਕੇ ਕਿਹਾ ਕਿ ਦੇਖ ਹੁਣ ਤੈਨੂੰ ਦੱਸਨੇ ਆ ਹਕੂਮਤ ਦੀਆਂ ਜੜਾਂ ਚੀਰੀਆਂ ਗਈਆਂ, ਤੇਰੇ ਨਾਲ ਕੀ ਬਣਦੀ ਹੈ। ਭਾਈ ਸਾਹਿਬ ਭਾਈ ਦਿਆਲਾ ਜੀ ਕੌਣ ਨੇ? ਮੈਂ ਉਹਨਾਂ ਦੇ ਸਬੰਧੀ ਇੱਕ ਅਰਜ਼ ਕਰ ਜਾਵਾਂ। ਗੁਰਮਖੋ, ਭਾਈ ਸਾਹਿਬ ਭਾਈ ਦਿਆਲਾ ਜੀ 12 ਭਰਾ ਨੇ, ਇਹਨਾਂ 12 ਦੇ ਵਿੱਚੋਂ 11 ਨੇ ਸ਼ਹਾਦਤ ਦਾ ਜਾਮ ਪੀਤਾ ਹੈ। ਭਾਈ ਸਾਹਿਬ ਭਾਈ ਦਿਆਲਾ ਜੀ ਭਾਈ ਸਾਹਿਬ ਭਾਈ ਮਨੀ ਸਿੰਘ ਦੇ ਸਕੇ ਭਰਾ ਨੇ, ਜਿਨ੍ਹਾਂ ਦਾ ਬੰਦ ਕੱਟਿਆ ਗਿਆ ਸੀ। ਗੁਰਮਖੋ, ਜਿਸ ਬਚਿੱਤਰ ਸਿੰਘ ਨੇ ਮਸਤ ਹਾਥੀ ਦੇ ਸਿਰ ਵਿੱਚ ਨਾਗਨੀ ਮਾਰ ਕੇ ਉਹਨੂੰ ਮਾਰ ਦਿੱਤਾ, ਉਹ ਭਾਈ ਬਚਿੱਤਰ ਸਿੰਘ ਭਾਈ ਦਿਆਲਾ ਜੀ ਦਾ ਭਤੀਜਾ ਹੈ। ਜਿਸ ਭਾਈ ਨਗਾਈਆ ਜੀ ਨੇ ਗੁਰੂ ਕਲਗੀਧਰ ਉੱਚ ਦੇ ਪੀਰ ਬਣੇ ਨੇ ਤੇ ਆਪਣੇ ਵੱਲੋਂ ਘੋੜਾ ਪੇਸ਼ ਕੀਤਾ ਆਲਮਗੀਰ ਦੀ ਧਰਤੀ ਤੇ, ਉਹ ਭਾਈ ਸਾਹਿਬ ਭਾਈ ਨਗਾਈਆ ਜੀ ਭਾਈ ਦਿਆਲਾ ਜੀ ਦੇ ਸੱਕੇ ਭਰਾ। 12 ਭਰਾ ਨੇ, ਇੱਕ ਭਾਈ ਅਮਰ ਚੰਦ ਨੂੰ ਛੱਡ ਕੇ 11 ਭਰਾਵਾਂ ਨੇ ਸ਼ਹਾਦਤ ਦਾ ਜਾਮ ਪੀਤਾ ਹੈ। ਕੇਵਲ ਭਰਾਵਾਂ ਨੇ ਨਹੀਂ, ਭਾਈ ਦਿਆਲ ਦਾਸ ਜੀ ਦੇ ਪਿਤਾ ਦਾ ਨਾਮ ਹੈ ਭਾਈ ਮਾਈ ਦਾਸ, ਭਾਈ ਦਿਆਲ ਦਾਸ ਜੀ ਦੇ ਦਾਦਾ ਦਾ ਨਾਮ ਹੈ ਭਾਈ ਬੱਲੂ ਜੀ, ਤੇ ਭਾਈ ਬੱਲੂ ਜੀ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਸਾਹਮਣੇ ਜਦੋਂ ਅੰਮ੍ਰਿਤਸਰ ਦੀ ਜੰਗ ਹੋਈ ਤੇ ਭਾਈ ਸਾਹਿਬ ਭਾਈ ਦਿਆਲ ਦਾਸ ਜੀ ਦੇ ਦਾਦੇ ਨੇ ਸਿੱਖਾਂ ਦੀ ਪਹਿਲੀ ਜੰਗ ਵਿੱਚ ਸ਼ਹਾਦਤ ਦਾ ਜਾਮ ਪੀਤਾ ਸੀ। ਦਾਦਾ ਸ਼ਹੀਦ ਹੈ, ਆਪਣੇ ਸਮੇਤ 11 ਭਰਾ ਸ਼ਹੀਦ ਨੇ, ਤੇ ਭਾਈ ਦਿਆਲ ਦਾਸ ਜੀ ਧੰਨ ਗੁਰੂ ਤੇਗ ਬਹਾਦਰ ਜੀ ਦੇ ਘਰ ਦੇ ਵਿੱਚ ਕੈਸੀ ਥਾਂ ਸੀ, ਕਿਹੜੀ ਜਗ੍ਹਾ ਸੀ ਭਾਈ ਦਿਆਲਾ ਜੀ ਦੀ? ਮੈਂ ਇੱਕ ਹੁਕਮਨਾਮਾ ਆਪ ਨਾਲ ਸਾਂਝਾ ਕਰਕੇ ਅੱਗੇ ਤੁਰਨਾ। ਪਟਨਾ ਸਾਹਿਬ ਦੀ ਧਰਤੀ ਤੇ ਗੁਰੂ ਤੇਗ ਬਹਾਦਰ ਜੀ ਗਏ। ਜਦੋਂ ਗੁਰੂ ਗੋਬਿੰਦ ਰਾਏ ਜੀ ਦਾ ਆਗਮਨ ਹੋਇਆ ਤੇ ਭਾਈ ਸਾਹਿਬ ਭਾਈ ਦਿਆਲਾ ਜੀ ਨੂੰ ਹਜ਼ੂਰ ਕਹਿ ਕੇ ਗਏ ਨੇ ਕਿ ਪਿੱਛੋਂ ਪਰਿਵਾਰ ਦੀ ਸੰਭਾਲ ਤੁਸੀਂ ਕਰਨੀ ਹੋਵੇਗੀ। ਹੁਕਮਨਾਮਿਆਂ ਵਿੱਚ ਭਾਈ ਦਿਆਲਾ ਜੀ ਨੂੰ ਘਰਬਾਰੀ ਸਿੱਖ ਲਿਖਿਆ ਹੈ ਕਿ ਘਰ ਦਾ ਪ੍ਰਬੰਧ ਕਰਨ ਵਾਲੇ ਭਾਈ ਦਿਆਲਾ ਜੀ ਨੇ। ਹੁਣ ਇਸ ਗੱਲ ਤੋਂ ਆਪ ਜੀ ਹਿਸਾਬ ਲਾ ਲਓ ਕਿ ਮਾਤਾ ਨਾਨਕੀ ਜੀ ਗੁਰੂ ਤੇਗ ਬਹਾਦਰ ਜੀ ਦੇ ਮਾਤਾ, ਉਹਨਾਂ ਦੇ ਮਹਿਲ ਮਾਤਾ ਗੁਜਰੀ ਜੀ, ਇਹਨਾਂ ਦੀ ਸੰਭਾਲ ਕਰਨ ਵਾਲਾ ਗੁਰੂ ਕਾ ਸਿੱਖ ਭਾਈ ਸਾਹਿਬ ਭਾਈ ਦਿਆਲਾ ਜੀ ਪਟਨਾ ਸਾਹਿਬ ਦੀ ਧਰਤੀ ਤੇ ਪਰਿਵਾਰ ਦੀ ਸੰਭਾਲ ਕਰਦਾ, ਉਹ ਗੁਰੂ ਤੇਗ ਬਹਾਦਰ ਜੀ ਦੇ ਘਰ ਦੇ ਵਿੱਚ ਕਿੰਨਾ ਕੁ ਨੇੜੇ ਦਾ ਸਿੱਖ ਹੋਵੇਗਾ? ਇੱਕ ਹੁਕਮਨਾਮਾ ਲਿਖਦੇ ਨੇ ਸਾਹਿਬ ਗੁਰੂ ਤੇਗ ਬਹਾਦਰ ਪੜਤੇ ਪਟਨੇ ਦੀ ਸੰਗਤ ਨੂੰ, ਤੇ ਉਹਦੇ ਵਿੱਚ ਲਿਖਦੇ ਨੇ, ਮੈਂ ਹੈਰਾਨ ਹੋ ਗਿਆ, ਕਹਿਣ ਲੱਗੇ ਸਰਬੱਤ ਪਟਨੇ ਦੀ ਸੰਗਤ ਉੱਪਰ ਗੁਰੂ ਰੱਖਿਆ ਕਰੇਗਾ। ਉਹਦੇ ਵਿੱਚ ਇੱਕ ਸ਼ਬਦ ਕਿਹਾ, ਕਹਿਣ ਲੱਗੇ ਸਰਬੱਤ ਸੰਗਤ ਉੱਪਰ ਹੁਕਮ ਹੈ ਕਿ ਜੋ ਭਾਈ ਦਿਆਲ ਜੀ ਕਹਿਣ, ਜੋ ਭਾਈ ਦਿਆਲਾ ਜੀ ਕਹਿਣ, ਇਹਨਾਂ ਦਾ ਕਹਿਆ ਹੋਇਆ ਗੁਰੂ ਦਾ ਕਹਿਆ ਹੋਇਆ ਸਮਝਣਾ। ਗੁਰਮਖੋ, ਸਿੱਖ ਕਿੰਨਾ ਕੁ ਅੰਦਰੋਂ ਗੁਰੂ ਦੇ ਨੇੜੇ ਹੋ ਗਿਆ? ਕਹਿਣ ਲੱਗੇ ਭਾਈ ਦਿਆਲ ਦਾਸ ਕਾ ਕਹਿਆ ਹੋਇਆ, ਗੁਰੂ ਜੀ ਕਾ ਕਹਿਆ ਹੋਇਆ ਜਾਨਣਾ। ਤੇ ਸਾਹਿਬ ਧੰਨ ਗੁਰੂ ਤੇਗ ਬਹਾਦਰ ਜੀ ਜਦੋਂ ਦਿੱਲੀ ਪਹੁੰਚੇ ਨੇ, ਅੱਜ ਭਾਈ ਦਿਆਲ ਦਾਸ ਨਾਲ ਨੇ। ਭਾਈ ਮਤੀ ਦਾਸ ਦੇ ਤਨ ਦੇ ਟੁਕੜਿਆਂ ਤੋਂ ਬਾਅਦ ਇੱਕ ਦੇਗ ਉਬਾਲੀ ਗਈ, ਗਰਮ ਪਾਣੀ ਕੀਤਾ ਗਿਆ, ਥੱਲੇ ਦੇਗ ਦੇ ਲੱਕੜਾਂ ਬਾਲ ਕੇ ਸੁੱਕੀਆਂ, ਅੱਗ ਦੇ ਭਾਂਬੜ ਮਚਾਏ ਗਏ, ਤੇ ਜਦੋਂ ਦੇਗ ਦਾ ਪਾਣੀ ਉਬਲਣ ਲੱਗਾ ਤੇ ਕਹਿਣ ਲੱਗੇ ਤੂੰ ਕਹਿੰਦਾ ਸੈ ਹਕੂਮਤ ਦੀਆਂ ਜੜਾਂ ਚੀਰ ਦਿੱਤੀਆਂ, ਆ ਦੇਖ ਉਬਲਦੀ ਦੇਗ ਵਿੱਚ ਤੈਨੂੰ ਬੈਠਣਾ ਪਏਗਾ। ਸ਼ਬਦ ਉਹੀ ਦੁਹਰਾਏ, ਜੇ ਗੁਰੂ ਵਾਲੇ ਪਾਸੇ ਤੁਰੇਗਾ ਤੇ ਦੇਗ ਉਬਲਦੀ ਸਾਹਮਣੇ ਹੈ, ਤੇ ਜੇ ਸਾਡੇ ਵੱਲ ਆਏਗਾ ਤੇ ਦੁਨੀਆਂ ਦੇ ਸੁੱਖ ਨੇ। ਭਾਈ ਸਾਹਿਬ ਭਾਈ ਦਿਆਲਾ ਜੀ ਉੱਠੇ। ਸਿੱਖ ਤਵਾਰੀ ਕਹਿੰਦੀ ਏ ਕਿ ਗੁਰੂ ਤੇਗ ਬਹਾਦਰ ਜੀ ਦੇ ਪਿੰਜਰੇ ਕੋਲ ਚਲੇ ਗਏ, ਆਪਣੀ ਸੱਚੀ ਸਰਕਾਰ ਨੂੰ ਦੋਨਾਂ ਦੀਦਿਆਂ ਨਾਲ ਰੱਜ ਕੇ ਦੇਖਿਆ, ਦੋਨਾਂ ਅੱਖਾਂ ਨਾਲ ਦਰਸ਼ਨ ਕੀਤੇ। ਤੇ ਹੱਥ ਜੋੜ ਕੇ ਸ਼ਬਦ ਕਹਿ ਖੇ ਮੇਰੇ ਸੱਚੇ ਪਾਤਸ਼ਾਹ ਅੱਜ ਆਪਣੇ ਸਿੱਖ ਤੇ ਕਿਰਪਾ ਕਰੀ ਕਿ ਕਦੀ ਲਾਹੌਰ ਦੀ ਧਰਤੀ ਸੀ ਤੇ ਔਰੰਗਜ਼ੇਬ ਦੇ ਦਾਦੇ ਜਹਾਂਗੀਰ ਨੇ ਇੱਕ ਗੁਰੂ ਅਰਜੁਨ ਦੇਵ ਜੀ ਲਈ ਤੁਹਾਡੇ ਦਾਦੇ ਲਈ ਦੇਗ ਉਬਾਲੀ ਸੀ ਲਾਹੌਰ ਦੀ ਧਰਤੀ ਸੀ ਤੇ ਜਹਾਂਗੀਰ ਦੀ ਦੇਗ ਉਬਾਲੇ ਪਈ ਮਾਰਦੀ ਸੀ ਤੇ ਗੁਰੂ ਅਰਜੁਨ ਦੇਵ ਜੀ ਦੇ ਰੂਪ ਵਿਚ ਤੁਸੀਂ ਉਬਲਦੀ ਦੇਗ ਚ ਬੈਠੇ ਤੇ ਅੱਜ ਤੇਰੇ ਸਿੱਖ ਦੀ ਬੇਨਤੀ ਏ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜਿਵੇਂ ਪੰਜਵੇਂ ਜਾਮੇ ਵਿਚ ਦੇਗ ਦੇ ਉਬਾਲੇ ਸਹਾਰ ਗਿਓ ਤੇ ਰੱਬ ਤੇ ਕੀਤਾ ਹੋਇਆ ਤੈਨੂੰ ਮਿੱਠਾ ਲੱਗਿਆ ਅੱਜ ਕਿਰਪਾ ਕਰੀ ਤੇਰੇ ਤੋਂ ਬਾਅਦ ਤੇਰਾ ਸਿੱਖ ਉਬਲਦੀ ਦੇਗ ਵਿਚ ਬੈਠਣ ਲੱਗਾ ਹੈ ਮੇਰੇ ਕੋਲ ਸਮਰੱਥਾ ਨਹੀਂ ਜਿਵੇਂ ਪੰਜਵੇਂ ਜਾਮੇ ਵਿਚ ਦੇਗ ਦੇ ਉਬਾਲੇ ਸਹਾਰ ਲੈ ਅੱਜ ਸਿੱਖ ਵਿਚ ਬੈਠ ਕੇ ਦੇਗ ਦੇ ਉਬਾਲਿਆਂ ਨੂੰ ਸਹਾਰ ਜਾਏ ਦੇਖੋ ਕੁਰਬਾਨੀ ਕਰਕੇ ਵੀ ਗੁਰੂ ਨੂੰ ਆਵਾਜ਼ ਪੈ ਦਿੰਦੇ ਭਾਈ ਦਿਆਲਾ ਜੀ ਨੂੰ ਉਬਲਦੀ ਕੋਈ ਦੇਗ ਵਿਚ ਬਿਠਾਇਆ ਭਾਵੇਂ ਅਸੀਂ ਤਸਵੀਰਾਂ ਵਿਚ ਦੇਖਦੇ ਹਾਂ ਕਿ ਭਾਈ ਦਿਆਲਾ ਜੀ ਦਾ ਸੀਸ ਉਨ੍ਹਾਂ ਦੀ ਗਰਦਨ ਦੇਗ ਤੋਂ ਉਪਰ ਹੈ ਨਹੀਂ ਗੁਰਸਿੱਖੋ ਐਸਾ ਨਹੀਂ ਉਬਲਦੀ ਕੋਈ ਦੇਗ ਵਿਚ ਬਿਠਾਇਆ ਤੇ ਭਾਈ ਸਾਹਿਬ ਦੇ ਸੀਸ ਨੂੰ ਦੇਗ ਦੇ ਵਿਚ ਥੱਲੇ ਕਰਕੇ ਉੱਤੇ ਢੱਕਣ ਦੇ ਕੇ ਉੱਤੇ ਭਾਰ ਰੱਖ ਦਿੱਤਾ ਜਿਵੇਂ ਆਪਾਂ ਸਬਜ਼ੀ ਭਾਜੀ ਕਿਸੇ ਬਰਤਨ ਵਿਚ ਤਿਆਰ ਕਰਨੇ ਆ ਉੱਤੋਂ ਬਰਤਨ ਨੂੰ ਬੰਦ ਕਰਕੇ ਗੁਰਮੁਖੋ ਦੇਗ ਦਾ ਢੱਕਣ ਸੀ ਬੰਦ ਥੱਲੇ ਗੁਰੂ ਕਾ ਲਾਲ ਭਾਈ ਦਿਆਲਾ ਇਸ ਦੇਗ ਦੇ ਵਿਚ ਉਬਲਦਾ ਪਿਆ ਸੀ ਪਰ ਇਸ ਜ਼ਾਲਮ ਨੂੰ ਪਤਾ ਨਹੀਂ ਕੱਚੇ ਰੰਗ ਨੂੰ ਠੰਡੇ ਪਾਣੀ ਦੇ ਛੱਟੇ ਮਾਰੀਏ ਤੇ ਉਤਰ ਜਾਂਦਾ ਹੈ ਉਹ ਜਿਨ੍ਹਾਂ ਦੇ ਚੋਲੇ ਨਾਮ ਦੇ ਮਜੀਠੀ ਰੰਗ ਵਿਚ ਰੰਗੇ ਨੇ ਉਨ੍ਹਾਂ ਨੂੰ ਉਬਲਦਾ ਹੋਇਆ ਪਾਣੀ ਵੀ ਕੁਝ ਨਹੀਂ ਕਹਿ ਸਕਦਾ ਉਬਲਦੇ ਹੋਏ ਪਾਣੀ ਵਿਚ ਗੁਰੂ ਕਾ ਸਿੱਖ ਉਬਾਲੇ ਪਿਆ ਖਾਂਦਾ ਕੁਝ ਸਮੇਂ ਤੋਂ ਬਾਅਦ ਜਦੋਂ ਦੇਗ ਦਾ ਢੱਕਣ ਉਤਾਰਿਆ ਤੇ ਦੇਖੋ ਉਸ ਸਿੱਖ ਦੇ ਸਰੀਰ ਨੂੰ ਅੰਦਰ ਵਾਲਾ ਭਵਰ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਵਿਚ ਸਮਾ ਚੁੱਕਾ ਸੀ ਤੇ ਭਾਈ ਦਿਆਲਾ ਜੀ ਦੀਆਂ ਖੱਡੀਆਂ ਤੋਂ ਉਨ੍ਹਾਂ ਦੀ ਚਮੜੀ ਜਿਹੜੀ ਏ ਵੱਖ ਹੋ ਚੁੱਕੀ ਸੀ ਕਹਿਣਾ ਸੌਖਾ ਹੈ ਕੇਵਲ ਦੇਗ ਵਿਚ ਉਬਾਲਿਆ ਨਾ ਉਬਾਲਣ ਤੋਂ ਬਾਅਦ ਭਾਈ ਸਾਹਿਬ ਦੀ ਚਮੜੀ ਵੱਖ ਦਿਸਦੀ ਏ ਹੱਡੀਆਂ ਦਾ ਢਾਂਚਾ ਵੱਖ ਦਿਸਦਾ ਪਰ ਇਨ੍ਹਾਂ ਨੂੰ ਪਤਾ ਨਹੀਂ ਕਿ ਇਹ ਢਾਂਚੇ ਤੱਕ ਸੀਮਤ ਨਹੀਂ ਇਹ ਤਾਂ ਭਾਈ ਦਿਆਲਾ ਉਸ ਗੁਰੂ ਦੀ ਗੋਦ ਵਿਚ ਜਾ ਸਮਾਇਆ ਹੈ ਜਿੱਥੇ ਕਦੀ ਖੁਸ਼ੀ ਕਦੀ ਗਮੀ ਕਦੀ ਰੋਗ ਕਦੀ ਸੋਗ ਇਹ ਉਸ ਘਰ ਵਿਚ ਚਲਾ ਗਿਆ ਜਿੱਥੇ ਬਾਬਾ ਜੀ ਨੇ ਕਿਹਾ ਖਰਖ ਅਨੰਤ ਸੋਗ ਨਹੀਂ ਬੀਆ ਸੋ ਘਰ ਗੁਰੂ ਨਾਨਕ ਕੋ ਦੀਆ ਇਹ ਉਥੇ ਚਲਾ ਗਿਆ ਨਾਨਕ ਬੱਧਾ ਘਰ ਤਹਾਂ ਜਿੱਥੇ ਮ੍ਰਿਤ ਨਾ ਜਨਮ ਜਰਾਂ ਭਾਈ ਦਿਆਲਾ ਉਸ ਘਰ ਵਿਚ ਚਲਾ ਗਿਆ ਜਿੱਥੇ ਬੇਗਮਪੁਰਾ ਸ਼ਹਿਰ ਕੋ ਨਾਉ ਦੁਖ ਅੰਧੋ ਨਹੀਂ ਤੇ ਠਾਉ ਨਾ ਤਸ਼ਵੀਸ਼ ਖਰਾਜ ਨਾ ਮਾਲ ਖੌਫ ਨਾ ਖਤਾ ਨਾ ਤਰਸ ਜਵਾਲ ਅੱਜ ਉਸ ਥਾਂ ਤੇ ਪਹੁੰਚ ਗਏ ਅਬ ਮੈਂ ਖੂਬ ਵਤਨ ਗਏ ਪਾਈ ਉਹਾਂ ਖੈਰ ਸਦਾ ਮੇਰੇ ਭਾਈ ਜਦੋਂ ਭਾਈ ਦਿਆਲਾ ਜੀ ਦੇਗ ਵਿਚ ਉਬਲੇ ਨੇ ਤੇ ਗੁਰੂ ਤੇਗ ਬਹਾਦਰ ਜੀ ਪਿੰਜਰੇ ਵਿਚੋਂ ਫਿਰ ਆਵਾਜ਼ ਦਿੱਤੀ ਕਿ ਗੁਰਸਿੱਖੋ ਤੁਸੀਂ ਦੇਗ ਵਿਚ ਉਬਾਲੇ ਖਾਧੇ ਨੇ ਭਾਈ ਦਿਆਲਾ ਸੱਚ ਜਾਣੀ ਅੱਜ ਦੇਗ ਵਿਚ ਉਬਲ ਕੇ ਸਿੱਖੀ ਹੋਰ ਪਰਪੱਕ ਹੋਈ ਗਏ ਅੱਜ ਲੋਕ ਦੇਗ ਦੇ ਚਾਰ ਚੁਫੇਰੇ ਉਬਲਦੀ ਕੋਈ ਦੇਗ ਨੂੰ ਦੇਖਦੇ ਨੇ ਕਦੀ ਸਮਾਂ ਆਵੇਗਾ ਗੁਰੂ ਕੇ ਸਿੱਖੋ ਤੁਹਾਡੇ ਇਸ ਥਾਂ ਤੋਂ ਲੋਕ ਧੂੜ ਚੁੱਕ ਕੇ ਆਪਣੇ ਮਸਤਕ ਤੇ ਲਾਇਆ ਕਰਨਗੇ ਹੁਣ ਤੀਸਰਾ ਸਿੱਖ ਭਾਈ ਸਾਹਿਬ ਭਾਈ ਸਤੀ ਦਾਸ ਜੀ ਆਏ ਨੇ ਭਾਈ ਸਾਹਿਬ ਭਾਈ ਸਤੀ ਦਾਸ ਭਾਈ ਮਤੀ ਦਾਸ ਜੀ ਦੇ ਸਕੇ ਭਰਾ ਨੇ ਇਨ੍ਹਾਂ ਦੇ ਪੜਦਾਦਾ ਨੇ ਭਾਈ ਪਿਰਾਗ ਦਾਸ ਜੀ ਜਿਨ੍ਹਾਂ ਨੂੰ ਭਾਈ ਪਿਰਾਗਾ ਜੀ ਕਹਿੰਦੇ ਹਾਂ ਉਨ੍ਹਾਂ ਨੇ ਵੀ ਸ਼ਹਾਦਤ ਦਾ ਜਾਮ ਪੀਤਾ ਸੀ ਭਾਈ ਪਿਰਾਗੇ ਦਾ ਪੜਪੋਤਾ ਭਾਈ ਮਤੀ ਦਾਸ ਸ਼ਹੀਦ ਹੋ ਚੁੱਕਾ ਹੈ ਭਾਈ ਸਤੀ ਦਾਸ ਦੇ ਸਾਹਮਣੇ ਆਏ ਕਹਿਣ ਲੱਗੇ ਦੇਖ ਇੱਕ ਨੂੰ ਆਰੇ ਨਾਲ ਚੀਰ ਦਿੱਤਾ ਦੂਜੇ ਨੂੰ ਦੇਗ ਵਿਚ ਉਬਾਲ ਦਿੱਤਾ ਤੇਰੀ ਹਾਲਤ ਵੀ ਇਹੋ ਜਿਹੀ ਕਰਾਂਗੇ ਕਿ ਲੋਕ ਦੇਖਦੇ ਰਹਿਣਗੇ ਇਸਲਾਮ ਨੂੰ ਕਬੂਲ ਕਰੇਗਾ ਮਾਨੋ ਸਿੱਖ ਦੇ ਅੰਦਰੋਂ ਆਵਾਜ਼ ਆ ਰਹੀ ਸੀ ਜੋ ਆਸ਼ਿਕ ਹੈ ਸ਼ਹਾਦਤ ਕੇ ਵੋ ਜੀਨਾ ਛੋੜ ਦੇਤੇ ਹੈ ਜਿਹੜੇ ਸ਼ਹੀਦੀ ਪਾਣ ਆਏ ਉਨ੍ਹਾਂ ਦਾ ਜੀਨ ਨਾਲ ਸੰਬੰਧ ਕੀ ਜੋ ਆਸ਼ਿਕ ਹੈ ਸ਼ਹਾਦਤ ਕੇ ਵੋ ਜੀਨਾ ਛੋੜ ਦੇਤੇ ਹੈ ਖਲੋਨਾ ਸਮਝ ਕਰ ਜਿਸਮ ਕੋ ਖੁਸ਼ੀ ਸੇ ਫੋੜ ਦੇਤੇ ਹੈ ਨਾ ਤਖਤੋ ਤਾਸ਼ ਨਾ ਹੂਰੋ ਕੀ ਕਸਰਤ ਹੈ خدا بھی خدائی دے تو وہ واپس موڑ دیتے ہیں. شہید کی جو موت ہے وہ قوم کی حیات ہے, حیات تو حیات وہ موت بھی حیات ہے. اسی تو تن نو کھلونا سمجھ کے آئے ہیں. تے گر سکھو ایک گل دھیان رکھو کہ گرو بڑا سمرت جے ہوں گرو جی پنجرے وچ بیٹھے دیکھ دے پے نے کنے کو پاگا والے سکھ ہون گے جنہ دا انتلا سما میرے نویں گرودیو گرو تیگ بہادر جی دی نظر عنایت وچ ہویا ہوے گا. بھائی صاحب بھائی ستی داس جی لیاندے گئے, انہاں نو وی ایہی گلاں رٹیاں ہوئیاں کئیاں گیاں, کرامات دین جاں موت. تے بھائی ستی داس دا اتر سی کہ ایک کام جلدی کرو. بھائی متی داس تے بھائی دیالا جی اسی آنند پور صاحب دی دھرتی تو اکٹھے آئے ہاں, ہن اس شریر نو چھڈن تو بعد دا جو صبر ہے ایدے وچ دوری نہ پاؤ, جتنی جلدی ہوئے مینوں میرے ویر متی داس کول تے گرو کے سکھ بھائی دیالے دے کول بھیج دیو. حکومت نے فتوا لا دتا تے فتوا کی لایا کہ اس سکھ دے چار چپیرے روح لپیٹیا جائے. گرمکھو کہنا بہت سوکھا جے تے سننا بھی بہت سوکھا ہے, پر اس درش نو کدی سامنے لیاؤ, ایک انگل کتے شیک لگ جائے تے کتنے دن آپاں حال پا رہیا کرنے ہاں. اوے آخر کس مٹی دے بنے سن بابے نانک دے سکھ, آرے نال چر کے وی گرو دے گیت پیا گاؤندا ہے تے دیگ وچ ابالے کھا کے کہندا سکھی پکی ہو رہی ہے تے روح وچ لپیٹیا جانا ہے تے خسدیا کہندا ہن دیری نہ کر, کوئی پاسا تنگ دا رہ نہ جائے روح تو بنا, تو روح لپیٹ کے اگ لان دی کر. میں ایتھے ایک پرمان دینا چاہنا گر سکھا, گرو تے سکھ دا نے کی ہے پیار کی ہے. میرے گرو نانک صاحب نے نا ایک بہت سونی ادھارن دتی ہے, جیڑا سکھاں تے ظلم کردا ہے کہ اس چونک نے سدا لی رہ جانا سی. ایتھے میں ایک ادھارن دو بینتیاں کرنیا چاہنا. کدی سما سی کہ لال قلعہ سامنے دسدا سی چاندنی چونک تو, اج بھی تسی دیکھ دیو. میں ایتھے عرض کرنی چاہنا سچ دا ڈلیا ہویا خون کدی بھی بیرت نہیں جاندا. سیانے لوگ کہندے شہیداں دا خون قوم دیاں نیاں پکیاں کردا ہے, شہیداں دا قوم خون قوم دے رخ نو جڑاں نو اپنے ولو طاقت دیندا ہے. ایک ودوان ہوئے نے سجن ہے سکھ سن, انہاں نے اپنا تخلص رکھیا سی گگن پاکستان, امریکہ وچوں سیٹ سن پیچھے جا چلانا کر گئے. انہاں نے لال قلعے نو مخاطب کر کے کچھ اکھر لکھے سن, کہن لگے او لال قلعے آ چاندنی چونک سی پہلا, پر شیش گنج تیرے تو پہلا نہیں سی, شیش گنج تو پہلا لال قلعہ بنیا ہے. کہن لگے تینوں بادشاہ نے بڑھایا تے زور نال طاقت نال بنوایا گیا. کہن لگے تیری کوئی انک تھوڑا ہے, ویکھو سجن دے سما دے. کہندے او لال قلعہ جیڑا طاقت والا آیا بنایا تینوں بادشاہ نے, تسو ہر طاقت والے اگے چکیوں, کدی تیرے تے خرا نشان چلاندے رہے, کدی تیرے تے برٹش دا نشان چلیا, انگلستان دا انگریز نے جھنڈا چلایا, کدی تیرے تے ترنگا چلیا. کہن لگے تیرا کوئی ایمان تھوڑا ہے, طاقت والا آوے تو چوکے پہلے جھنڈے نو چھڈ کے دوجا پکڑ لینا ہے. او دیکھ تیرے سامنے شیش گنج گرو تیگ بہادر جی دا خون ڈلیا ہے, ایک دن کیسری بگاہ بگیل سنگھ چلا گئے, انہیں سدا لی چول دے رہنا, انہیں کدی کسے دی این نہیں منی, تیرے جھنڈے بدلے جان گے پر گرو تیگ بہادر دے جھنڈے نو دنیا دی کوئی طاقت نہیں بدل سکے. اوتھے اج وی کیسری چلدا پیا ہے. گرمکھو میں بانی وچوں ایک پرمان دینا چاہنا ہوں, صاحب گرو نانک صاحب نے بچن کیتے نے دودھ اسی گھراں وچ ورتنے ہاں, حضور کہندے نے کوئی سجن مجھ دا دودھ چو کے لے آیا تے اس دودھ نو پانڈے نو خالی کر لگیا, انہیں دودھ والا پانڈا خالی کیتا دوجے برتن وچ پایا تے جیڑا اس پانڈے دے اندر دودھ لگا سی پانی دے چھٹے مار کے اس لگے ہوئے دودھ نو اتار کے اس دودھ وچ پرت کے پانی پا دیتا جیڑا دودھ والا پانی سی. اسی پنڈاں وچ ایک شبد وردے سا دودھ وچ ہنگال پانا, انہیں پانی پا دیتا تے بابا نانک جی کہندے نے اس دودھ وچ پانی آن دی دیر سی, कि दुध ने पानी नू अपने विच थां दे दिती, पानी नू अपना रूप दे दिता, ते उस दुध ने इस पानी की कीमत अपने जितनी पा दिती। जितना कीमती दुध सी उतना कीमती पानी हो गया, अपने वर्गा रूप दिता, अपने भी थां दिती। ते जदो उस दुध नू अग दे उते रखिया, थले लकड़ां बालियां, ते दुध नू शेक लगन तो पहला पानी उड़ना शुरू कर दिता। पानी नू शेक लगा ते भाप बन के उपर उड़िया। ते बाबा नानक जी ने देखो उदाहरण कैसी लै ली, कहन लगे ओ पानी तू बेवफा ते नहीं। पानी पुछदा क्यों, कहिंदा ऐस दुध ने तेरी कीमत पाई, तेनू रूप दिता, तेरू अपने विच थां दिती, ते मुसीबत आई शेक लगा, ते दुध दे सड़न तो पहला तू दुध नू छड के तुर चलिया है। पानी ने उत्तर दिता, मैं बेवफा नहीं, जिस दुध ने रूप दिता, मेनू थां दिती, मेरी कीमत पाई, मैं चाहना वा मेरे प्यारे नू शेक लगन तो पहला मेनू अग विच अपने आप नू कुर्बान कर देना चाहिदा है। मैं अपने जींदे जी दुध नू शेक नहीं लगन दांगा, पहला मेनू शेक साड़े, बाद विच दुध नू शेक लगेगा। ते कहिंदे नाल ही दुध ने आवाज दिती, ए पानी जे तू मेनू प्यार करना, मैं एहो जिहा उबाला अपना पैदा करांगा कि जेड़ी अग तेनू साड़ना चाहती है, मैं एदे उत्ते पै के अग नू सदा लई बुझा देवा। गुरमुख दुध ते पानी दी प्रीत है, सिख ते गुरु दी प्रीत। हजूर ने कहा रे मन ऐसी खरसियो प्रीत कर जैसी जल दुध खोए। जिवें दुध दी ते पानी दी हुण तको खां पिंजरे विच गुरु तेग बहादुर जी ने ते गुरु के सिख सामने खलोते ने। पता है गुरु तेग बहादुर सच्चे पातशाह तेरे तो बिना सानू रुलदिया नू थां किसने देनी है। गुरु तेग बहादुर सच्चे पातशाह तेरे तो बिना साडी कीमत किसने जाननी सी। तू तो अपना रूप सानू दे बैठा है, तेरे वल वधन तो पहला असी पानी दी तरह अपने आप नू कुर्बान करना चाहने हां। ते अगो आवाज आ रही सी सिखा जे तू पानी दी तरह कुर्बान करन तुरिया है, मैं अपना शीश दे के एहो जिहा कौम विच उबाला पैदा करांगा, तेनू चीरन वाले, तेनू उबालन वेले, तेनू रूह विच साड़न वालियां दियां मैं जड़ां हला के रख जावांगा। चेते रखियो हजूर ने कहा रे मन ऐसी खरसियो प्रीत कर जैसी जल दुध खोए। आ वटन आपे खवे दुध को खप न दे। दुध नू सेक लगन तो पहला पानी नू सेक लगदा है। भाई दयाला जी उबल गए, भाई सती दास नू मेरे गुरु तेग बहादुर जी दे सामने लियांदा। 10 नवंबर 1675 दी शाम खोनी शुरू हो गई, सूरज ढलन लगा, ते भाई साहब भाई सती दास दे चार चफेरे रूह लपेट दिता गया, सिर्फ ओदा चेहरा नंगा रखिया गया। गुरु तेग बहादुर जी वल मुख है, ते अंदरे अंदर अरदास करदा सच्चे पातशाह कृपा कर मेरे अंदर नू बल दे। ते एक गल चेते रखियो गुरु तेग बहादुर जी ते भरोसा करन वालियो कदी ए गल ना कहा जे कि मैं जिंदगी विच ए काम मेरे तो हो ही नहीं सकदा। मेरे गुरु तेग बहादुर जी ने एक दोहरा कहा, कहिंदे जिद्दन तेरा बल खत्म हो जाए, जिद्दन तेनू दुनिया दे बंधन आ पैण, जिद्दन तेरा किसे भी खेत्र विच नुकसान हो जाए, आत्मक पक्षों, शरीरक पक्षों, व्यापारक पक्षों, आर्थिक पक्षों, गुरु तेग बहादुर दी टेक लैण वालिया घबराई ना। जे रब कृपा करे ते खाती नू भी बल दे के ओ तंदवे तो बचा सकदा है। साहब दे बचन तुसी पढ़दे हो बल छुटके ओ बंधन परे, अंदर दा बल चला गया पर गुरु तेग बहादुर मेर करे ते अंदर दी ताकत पैदा हो जांदी है। बल छुटके ओ बंधन परे कछु ना होत उपाय, कहो नानक अब ओट हर गज ज्यू हो सहाय। ते जदों सहायता करदा गुरु तेग बहादुर फिर किन्ने बल होवा, बंधन छुटे सब किछ होत उपाय, नानक सब किछ तुमरे खात्मे तुमी होत सहाय। हे गुरु तेग बहादुर सच्चे पातशाह इस रूह दी अग विच आप वरती, सिख दे चार चवेरे रूह लपेटिया, रूह दे उत्ते छोटी जी रस्सी बन दिती गई। भाई मतीदास अंदरों गुरु दे शब्द भी जुड़ गया, पैरां वाले पासे सिख दे पैरां नू रूह नू लांबू लाया गया। सुका रूह सी ਲਾਂਬੂ ਲੱਗਾਂ ਤੇ ਸਿੱਖ ਦੇ ਤਨ ਦਾ ਮਾਸ ਚਿੜ ਚਿੜ ਕਰਕੇ ਸੜ ਲੱਗਾਂ। ਕੁਝ ਸਮਾਂ ਤਾਂ ਰੂੰ ਲਪੇਟਾ ਹੋਇਆ ਤਨ ਖਲੋਤਾ ਰਿਹਾ ਤੇ ਜਦੋਂ ਇਹ ਅੱਗ ਚਿਹਰੇ ਤੇ ਪੈ ਗਈ ਛਾਤੀ ਨੂੰ ਸਾੜ ਦਿੱਤਾ ਅੰਗ ਸਰੀਰ ਦਾ ਇੱਕ ਇੱਕ ਕਰਕੇ ਭੁੱਜਣ ਲੱਗਾ ਤੇ ਭਾਈ ਸਾਹਿਬ ਦੇ ਸਰੀਰ ਦਾ ਢਾਂਚਾ ਇੱਕੋ ਦਮ ਅੱਗੇ ਨੂੰ ਡਿੱਗਿਆ ਤੇ ਡਿੱਗਿਆ ਉਸ ਪਾਸੇ ਨੂੰ ਜਿਸ ਪਾਸੇ ਮੇਰੇ ਗੁਰੂ ਤੇਗ ਬਹਾਦਰ ਜੀ ਦਾ ਪਿੰਜਰਾ ਪਿਆ ਹੋਇਆ ਸੀ। ਖੇ ਸੱਚੇ ਪਾਤਸ਼ਾਹ, ਮੈਂ ਮਰ ਕੇ ਵੀ ਤੇਰੇ ਬੂਹੇ ਉੱਤੇ ਝੁਕਣਾ ਚਾਹੁੰਦਾ ਵਾ। ਮੈਂ ਤਨ ਦੇ ਸੜਨ ਤੋਂ ਬਾਅਦ ਵੀ ਤੇਰੇ ਚਰਨਾਂ ਵਿਚ ਆਪਣੇ ਆਪ ਨੂੰ ਫਿਦਾ ਕਰਨਾ ਚਾਹੁੰਦਾ ਵਾ। ਤੀਜਾ ਸਿੱਖ, ਇਹਦੇ ਸਰੀਰ ਦੀਆਂ ਲਪਟਾਂ ਨਿਕਲੀਆਂ ਤੇ ਦੇਖੋ ਗੁਰਸਿੱਖੋ, ਗੁਰੂ ਤੇਗ ਬਹਾਦਰ ਪਿੰਜਰੇ ਵਿਚ ਦੇਖਦੇ ਰਹੇ ਮੇਰੀ ਸੱਚੀ ਸਰਕਾਰ। ਜਦੋਂ ਤੀਜਾ ਸਿੱਖ ਅੱਜ ਪਿੰਜਰ ਬਣ ਕੇ ਅੱਧ ਸੜਿਆ ਸਰੀਰ ਜ਼ਮੀਨ ਤੇ ਡਿੱਗਾ ਪਿਆ ਹੈ ਤੇ ਗੁਰੂ ਤੇਗ ਬਹਾਦਰ ਨੇ ਸਿੱਖ ਦੇ ਛਪਦੇ ਕੋਈ ਸੂਰਜ ਵੱਲ ਦੇਖ ਕੇ ਢਲਦੀ ਕੋਈ ਸ਼ਾਮ ਵੱਲ ਤੱਕ ਕੇ ਫਿਰ ਪਰਤ ਕੇ ਆਵਾਜ਼ ਦਿੱਤੀ, ਕਹਿਣ ਲੱਗੇ ਧੰਨ ਸਿੱਖੀ। ਦੂਜੀ ਵਾਰੀ ਫਿਰ ਕਿਹਾ ਧੰਨ ਸਿੱਖੀ। ਤੀਜੀ ਵਾਰੀ ਫਿਰ ਕਿਹਾ, ਕਹਿਣ ਲੱਗੇ ਧੰਨ ਸਿੱਖੀ। ਤੇ ਇੱਕੋ ਦਮ ਤੀਜੀ ਵਾਰੀ ਧੰਨ ਸਿੱਖੀ ਕਹਿ ਕੇ ਮੁਸਕਰਾ ਪਏ। ਜਲਾਦ ਨੇ ਦੇਖਿਆ, ਕਹਿਣ ਲੱਗਾ ਹੱਦ ਹੋ ਗਈ, ਆਰੇ ਨਾਲ ਸਿੱਖ ਚੀਰਿਆ, ਉਬਲਦੇ ਪਾਣੀ ਵਿਚ ਉਹਦੀ ਚਮੜੀ ਤੇ ਖੱਡੀਆਂ ਵਾਹ ਕਰ ਦਿੱਤੀਆਂ, ਅੱਗ ਦੀ ਰੂਹ ਵਿਚ ਅੱਗ ਨਾਲ ਸਿੱਖ ਦਾ ਤਨ ਸਾੜ ਦਿੱਤਾ ਤੇ ਤੁਸੀਂ ਮੁਸਕਰਾਏ ਕਿਉਂ? ਤੇ ਗੁਰੂ ਤੇਗ ਬਹਾਦਰ ਦਾ ਉੱਤਰ ਸੀ, ਉਹ ਜਲਾਦ, ਇੱਕ ਉਸਤਾਦ ਨੇ ਵਿਦਿਆਰਥੀ ਨੂੰ ਸਿੱਖਿਆ ਦਿੱਤੀ ਹੋਵੇ, ਆਪਣੇ ਚੇਲੇ ਨੂੰ ਪੜਾਇਆ ਹੋਵੇ, ਵਿਦਿਆ ਦਿੱਤੀ ਹੋਵੇ, ਤੇ ਜਿਸ ਉਸਤਾਦ ਦੇ ਪੜਾਏ ਹੋਏ ਵਿਦਿਆਰਥੀ ਚੇਲੇ ਉਹਦੀਆਂ ਅੱਖਾਂ ਦੇ ਸਾਹਮਣੇ ਚੰਗਾ ਇਮਤਿਹਾਨ ਦੇ ਕੇ ਪਾਸ ਹੋ ਕੇ ਰੱਬ ਦੇ ਘਰ ਨੂੰ ਚਲੇ ਜਾਣ, ਉਹ ਉਸਤਾਦ ਸਮਝਦਾ ਅੱਜ ਮੇਰੀ ਮਿਹਨਤ ਸਫਲੀ ਹੋ ਗਈ। ਪਿਆਰਿਆਂ, ਮੈਂ ਮੁਸਕਰਾਇਆ ਤਾਂ ਕਿ ਗੁਰਮਤਿ ਦੇ ਪੜਾਏ ਹੋਏ ਸਿੱਖ ਅੱਜ ਉਹ ਸਾਬਤ ਪਰਮਾਤਮਾ ਦੇ ਘਰ ਨੂੰ ਜਾਂਦੇ ਪਏ ਨੇ। ਸ਼ਾਮ ਦਾ ਵੇਲਾ ਆਇਆ, ਮੇਰੀ ਸੱਚੀ ਸਰਕਾਰ ਦਾ ਪਿੰਜਰਾ ਪਰਤ ਕੇ ਫਿਰ ਉਸ ਹਵੇਲੀ ਨੂੰ ਲੈ ਤੁਰੇ ਨੇ ਤੇ ਨਾਲ ਟੰਡੋਰਾ ਪਿਟਵਾ ਦਿੱਤਾ ਕਿ 11 ਨਵੰਬਰ ਸਨ 1675 ਦੀ ਸਵੇਰ ਹੋਵੇਗੀ। ਤੇ ਗੁਰੂ ਤੇਗ ਬਹਾਦਰ ਜੀ ਨੂੰ ਸਵੇਰੇ ਸਵੇਰੇ ਸ਼ਹੀਦ ਨਹੀਂ ਕੀਤਾ ਕਿ ਦੁਪਹਿਰ ਤੱਕ ਪੂਰਾ ਹਜੂਮ ਇਕੱਠਾ ਹੋ ਜਾਏ, ਜਿਹੜਾ ਤਿਲਕ ਤੇ ਜੰਜੂਨ ਦੇ ਸਾਹਮਣੇ ਉਹਨਾਂ ਦਾ ਸਾਥ ਦੇਣ ਲਈ ਖਲੋਤਾ ਹੈ, ਜਿਹਨੂੰ ਹਿੰਦੁਸਤਾਨ ਦੇ ਲੋਕਾਂ ਨੇ ਆਪਣਾ ਗੁਰੂ ਮੰਨ ਲਿਆ ਹੈ, ਸਵੇਰੇ ਦੁਪਹਿਰ ਢਲਣ ਤੋਂ ਬਾਅਦ ਉਹਨੂੰ ਚਾਂਦਨੀ ਚੌਂਕ ਵਿਚ ਤੇਗ ਦੇ ਨਾਲ ਕਤਲ ਕੀਤਾ ਜਾਏਗਾ, ਆਪਣੀ ਆਪਣੀ ਥਾਂ ਪਹਿਲਾਂ ਆ ਕੇ ਮਲ ਲਏ। ਗੁਰਮੁਖੋ, ਇਹ ਦੇਖੋ ਐਲਾਨ ਸ਼ਾਮ ਨੂੰ ਕੀਤਾ ਗਿਆ, ਢੰਡੋਰਾ ਪਟਵਾ ਦਿੱਤਾ। ਅੱਜ ਮੇਰੇ ਗੁਰੂ ਤੇਗ ਬਹਾਦਰ ਹਵੇਲੀ ਵਿਚ ਸਰੀਰਕ ਤੌਰ ਤੇ ਇਕੱਲੇ ਨੇ, ਪਿੰਜਰੇ ਵਿਚ ਖਲੋਤੇ ਨੇ। ਸਾਰੀ ਰਾਤ ਸਿੱਖਾਂ ਦਾ ਅੱਖਾਂ ਸਾਹਮਣੇ ਸੀਨ ਹੁੰਦਾ ਪਿਆ, ਆਰੇ ਨਾਲ ਚਿਰਦਾ ਹੋਇਆ ਕਹਿੰਦਾ, ਸੱਚੇ ਪਾਤਸ਼ਾਹ ਜਪਜੀ ਮੇਰਾ ਪੂਰਾ ਹੋ ਜਾਏ। ਉਬਲਦਾ ਹੋਇਆ ਦੇਗ ਵਿਚ ਕਹਿੰਦਾ, ਦਾਤਾ ਮੇਰਾ ਸਿਦਕ ਨਿਭ ਜਾਏ। ਰੂਹ ਵਿਚ ਲਪੇਟਿਆ ਹੋਇਆ ਸੜਦਾ ਹੋਇਆ ਕਹਿ ਰਿਹਾ, ਸੱਚੇ ਪਾਤਸ਼ਾਹ ਅੰਦਰ ਦੇ ਇਮਾਨ ਤੋਂ ਕਿਤੇ ਡੋਲ ਨਾ ਜਾ। ਸਤਿਗੁਰੂ ਨੇ ਰਾਤ ਪਿੰਜਰੇ ਵਿਚ ਬਤੀਤ ਕੀਤੀ, ਦੁਨੀਆਂ ਦਾ ਹਨੇਰ ਵਾਲਾ ਦਿਨ ਆਇਆ। 11 ਨਵੰਬਰ ਸਨ 1675 ਦਾ ਦਿਨ ਚੜਿਆ, ਇਧਰ ਸੂਰਜ ਦੀ ਲਾਲੀ ਚੜੀ, ਉਧਰ ਮੇਰੇ ਗੁਰੂ ਤੇਗ ਬਹਾਦਰ ਜੀ ਦੇ ਚਿਹਰੇ ਤੇ ਲਾਲੀ ਪਖਣ ਲੱਗੀ। ਦੁਪਹਿਰ ਹੋਣ ਲੱਗੀ ਹੈ, ਖਜੂਰ ਦਾ ਪਿੰਜਰਾ ਚਾਂਦਨੀ ਚੌਂਕ ਵਿਚ ਲਿਆਂਦਾ ਗਿਆ ਹੈ, ਜਿੱਥੇ ਸਤਿਗੁਰੂ ਨੂੰ ਸ਼ਹੀਦ ਕੀਤਾ ਗਿਆ। ਇੱਥੇ ਇੱਕ ਬੋੜ ਦਾ ਰੁੱਖ ਸੀ, ਮੇਰੇ ਗੁਰੂ ਤੇਗ ਬਹਾਦਰ ਜੀ ਨੂੰ ਪਿੰਜਰੇ ਤੋਂ ਬਾਹਰ ਕੱਢਿਆ ਗਿਆ। ਕਾਜ਼ੀ ਦਾ ਨਾਮ ਸੀ ਅਬਦੁਲ ਵਾਹਬ, ਜਲਾਲ ਦਾ ਨਾਮ ਸੀ ਜਲਾਲ ਦਾ ਜਲਾਲੂਦੀਨ, ਤੇ ਚੇਤੇ ਰੱਖਿਓ ਦਰੋਗੇ ਦਾ ਨਾਮ ਸੀ ਅਬਦੁੱਲਾ। ਇਹ ਤਿੰਨੇ ਹਕੂਮਤ ਵੱਲੋਂ ਅਹਿਲਕਾਰ ਆਏ, ਕਾਜ਼ੀ ਅਬਦੁਲ ਵਾਹਬ ਆਇਆ, ਦਰੋਗਾ ਅਬਦੁੱਲਾ ਆਇਆ, ਤੇ ਸਮਾਣੇ ਦਾ ਰਹਿਣ ਵਾਲਾ ਜਲਾਦ ਜਲਾਲੂਦੀਨ ਆਇਆ ਸੀ। ਮੈਂ ਪਿਛਲੇ ਦਿਨੀ ਇੱਕ ਅਰਜ਼ ਕੀਤੀ ਹੈ ਕਿ ਦੇਖੋ, ਬਾਬਾ ਬੰਦਾ ਸਿੰਘ ਬਹਾਦਰ ਨੇ ਸਮਾਣਾ ਗਰਕ ਕੀਤਾ। ਕਿਉਂ ਸਮਾਣਾ ਗਰਕ ਕੀਤਾ ਸੀ? ਕਿਉਂਕਿ ਇਸ ਸਮਾਣੇ ਵਿਚ ਤਿੰਨ ਜਲਾਦ ਰਹਿੰਦੇ ਸਨ, ਜਲਾਲੂਦੀਨ, ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰਨ ਵਾਲਾ ਸ਼ਾਸਲ ਬੇਗ ਤੇ ਵਾਸ਼ਲ ਬੇਗ, ਗੁਰੂ ਤੇਗ ਬਹਾਦਰ ਦੇ ਪੋਤੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੂੰ ਸ਼ਹੀਦ ਕਰਨ ਵਾਲਾ। ਤਾਂ ਹੀ ਸਮਾਣੇ ਵੱਲ ਬੰਦਾ ਸਿੰਘ ਬਹਾਦਰ ਗਿਆ।
ਕਹਿੰਦਾ ਮੇਰੇ ਸੀਨੇ ਨੂੰ ਓਨੀ ਦੇਰ ਤੱਕ ਠੰਡ ਨਹੀਂ ਜਿੰਨੀ ਦੇਰ ਤੱਕ ਮੈਂ ਇਹਨਾਂ ਜਲਾਦਾਂ ਨੂੰ ਸੋਧ ਨਾ ਲਵਾਂ। ਜਲਾਲੂਦੀਨ ਸਾਹਮਣੇ ਆਇਆ, ਗੁਰੂ ਤੇਗ ਬਹਾਦਰ ਜੀ ਪਿੰਜਰੇ ਵਿਚ ਨਹੀਂ, ਪਿੰਜਰੇ ਦਾ ਦਰਵਾਜ਼ਾ ਖੋਲਿਆ ਗਿਆ, ਰੱਬ ਦੇ ਗੀਤ ਗਾਉਣ ਵਾਲਾ ਬੈਰਾਗ ਅਨੁਰਾਗ ਦਾ ਪੁਤਲਾ ਤਿਆਗੀ ਗੁਰੂ ਤੇਗ ਬਹਾਦਰ ਸੱਚੀ ਸਰਕਾਰ, ਧਰਮ ਦੀ ਚਾਦਰ, ਹਿੰਦ ਦੀ ਚਾਦਰ, ਤਿਲਕ ਤੇ ਜੰਜੂ ਦਾ ਰਾਖਾਂ ਤੇ ਸ੍ਰਿਸ਼ਟੀ ਦੀ ਚਾਦਰ ਪਿੰਜਰੇ ਤੋਂ ਅੱਜ ਬਾਹਰ ਆਈ ਤੇ ਉਸ ਵੇਲੇ ਇਹਨਾਂ ਨੇ ਕੁਝ ਸ਼ਬਦ ਕਹਿ ਹਜ਼ੂਰ ਦੇ ਸਾਹਮਣੇ ਖਲੋ ਕੇ। ਕਾਜੀ ਨੇ ਕਿਹਾ, ਕਹਿਣ ਲੱਗਾ, ਸ਼ਾਇਦ ਤੁਹਾਨੂੰ ਪਤਾ ਨਹੀਂ ਕਿ ਮੈਂ ਖਾਨਦਾਨੀ ਕਾਜ਼ੀ ਹਾਂ। ਇਹ ਗੱਲਬਾਤ ਹੋਈ, ਮੇਰਾ ਬਾਪ ਵੀ ਕਾਜ਼ੀ ਸੀ ਤੇ ਮੇਰਾ ਦਾਦਾ ਵੀ ਕਾਜ਼ੀ ਸੀ। ਅਸੀਂ ਮੁਗਲ ਹਕੂਮਤ ਵਿਚ ਕਈ ਪੀੜੀਆਂ ਤੋਂ ਕਾਜ਼ੀ ਦੀ ਪਦਵੀ ਤੇ ਹਾਂ ਤੇ ਨਾਲ ਜਲਾਲੂਦੀਨ ਆ ਕੇ ਕਹਿੰਦਾ ਕਿ ਤੁਹਾਨੂੰ ਸ਼ਾਇਦ ਭੁਲੇਖਾ ਹੋਵੇ, ਜੇ ਇਹ ਖਾਨਦਾਨੀ ਕਾਜ਼ੀ ਹੈ ਤੇ ਮੈਂ ਖਾਨਦਾਨੀ ਜਲਾਦ ਖਾਂ। ਤੀਸਰਾ ਆਇਆ ਅਬਦੁੱਲਾ, ਕਹਿਣ ਲੱਗਾ, ਮੈਂ ਖਾਨਦਾਨੀ ਦਰੋਗਾ ਵਾਂ। ਮੇਰੇ ਗੁਰੂ ਤੇਗ ਬਹਾਦਰ ਖੱਸ ਪਏ, ਕਹਿਣ ਲੱਗੇ, ਤੂੰ ਖਾਨਦਾਨੀ ਕਾਜ਼ੀ, ਤੂੰ ਖਾਨਦਾਨੀ ਜਲਾਦ, ਤੂੰ ਖਾਨਦਾਨੀ ਦਰੋਗਾ, ਪਰ ਕਿੰਨਾ ਰੱਬ ਨੇ ਸਬਬ ਬਣਾਇਆ, ਮੈਂ ਖਾਨਦਾਨੀ ਸ਼ਹੀਦ ਖਾਂ। ਮੇਰਾ ਦਾਦਾ ਵੀ ਸ਼ਹੀਦ ਹੈ ਤੇ ਚੇਤੇ ਰੱਖਿਓ, ਕੱਲ ਨੂੰ ਮੇਰੇ ਪੋਤੇ ਵੀ ਸ਼ਹੀਦ ਹੋਣੇ। ਤੁਸੀਂ ਖਾਨਦਾਨੀ ਕਾਜ਼ੀ, ਤੁਸੀਂ ਖਾਨਦਾਨੀ ਦਰੋਗੇ, ਤੁਸੀਂ ਖਾਨਦਾਨੀ ਜਲਾਦ, ਪਰ ਮੈਂ ਖਾਨਦਾਨੀ ਸ਼ਹੀਦ ਹਾਂ। ਪਰ ਇੱਥੇ ਥੋੜਾ ਜਿਹਾ ਫਰਕ ਪੈ ਜਾਣਾ। ਪੁੱਛਿਆ ਕਾਜ਼ੀ ਨੇ, ਕਿਉਂ? ਕਹਿਣ ਲੱਗੇ, ਤੇਰੇ ਖਾਨਦਾਨ ਵਿਚ ਕਾਜ਼ੀ ਦੀ ਪਦਵੀ ਨਹੀਂ ਰਹੇਗੀ, ਤੇਰੇ ਖਾਨਦਾਨ ਵਿਚ ਦਰੋਗੇ ਦੀ ਪਦਵੀ ਨਹੀਂ ਰਹੇਗੀ, ਤੇ ਜਲਾਦ ਤੇਰੇ ਖਾਨਦਾਨ ਵਿਚ ਤੇਰੀਆਂ ਜੜਾਂ ਖਿਲਾ ਦੇਣਗੇ, ਪਰ ਚੇਤੇ ਰੱਖੀ, ਮੇਰੇ ਖਾਨਦਾਨ ਵਿਚ ਸ਼ਹੀਦੀਆਂ ਦੀ ਪਦਵੀ ਨੂੰ ਕੋਈ ਖੋ ਨਹੀਂ ਸਕੇਗਾ। ਮੇਰੇ ਖਾਨਦਾਨ ਵੀ ਜਗੀਰ ਚਲੇਗੀ। ਇੱਕ ਉਰਦੂ ਦੇ ਅਦੀਬ ਨੇ ਸ਼ਬਦ ਬੜੇ ਸੋਹਣੇ ਕਹੇ ਨੇ, ਕਹਿਣ ਲੱਗੇ, ਮੇਰੇ ਅਜ਼ਦਾਦ ਸੇ ਮੁਝਕੋ ਮਿਲਾ ਹੈ ਵਿਰਸਾ ਸ਼ਹਾਦਤ ਕਾ। ਮੇਰੇ ਘਰ ਵਿਚ ਸ਼ਹਾਦਤ ਦਾ ਕੁਰਸੀ ਨਾਮਾ ਹੈ, ਮੇਰੇ ਅਜ਼ਦਾਦ ਸੇ ਮੁਝਕੋ ਮਿਲਾ ਹੈ ਵਿਰਸਾ ਸ਼ਹਾਦਤ ਕਾ, ਮੇਰੀ ਔਲਾਦ ਕੀ ਜਾਗੀਰ ਹੈ ਜਾਮੇ ਸ਼ਹਾਦਤ ਕੀ। ਮੇਰੇ ਤਾਂ ਪਰਿਵਾਰ ਆਉਣ ਵਾਲੇ ਨੇ ਵੀ ਸ਼ਹਾਦਤ ਦਾ ਜਾਮ ਪੀਣਾ ਹੈ। ਕਾਜ਼ੀ ਦੇ ਮੱਥੇ ਤੇ ਤਿਉੜੀ ਆਈ, ਸਾਹਿਬ ਗੁਰੂ ਤੇਗ ਬਹਾਦਰ ਜੀ ਨੂੰ ਸਾਹਮਣੇ ਲਿਆ ਕੇ ਇਹਨਾਂ ਨੇ ਫਿਰ ਪ੍ਰਸ਼ਨ ਕੀਤੇ, ਕਹਿਣ ਲੱਗੇ, ਅਜੇ ਵੀ ਮੌਕਾ ਹੈ, ਇਸਲਾਮ ਨੂੰ ਕਬੂਲ ਕਰ ਲਓ, ਬਖਸ਼ੇ ਜਾਓਗੇ, ਕਰਾਮਾਤ ਦਿਖਾ ਦਿਓ ਤੇ ਪਦਵੀ ਮਿਲੇਗੀ, ਨਹੀਂ ਤਾਂ ਮੌਤ ਵਾਸਤੇ ਤਿਆਰ ਹੋ ਜਾਓ। ਗੁਰੂ ਕੇ ਸਿੱਖੋ, ਇਸ ਰਾਤ 10 ਨਵੰਬਰ ਦੀ ਰਾਤ ਨੂੰ ਭਾਈ ਜੈਤੇ ਨੇ ਇਹਨਾਂ ਤਿੰਨਾਂ ਸਿੱਖਾਂ ਦੇ ਸਰੀਰ ਦੇਖੇ ਨੇ। ਤਵਾਰੀਖ ਚੁੱਪ ਹੈ ਕਿ ਇਹਨਾਂ ਪਵਿੱਤਰ ਦੇਹਾਂ ਨੂੰ ਕਿਸ ਨੇ ਸਮੇਟਿਆ ਹੋਵੇਗਾ। 10 ਨਵੰਬਰ ਦੀ ਰਾਤ, ਸਾਰੀ ਰਾਤ ਭਾਈ ਜੈਤਾ ਨਹੀਂ ਸੁੱਤਾ ਤੇ ਕਹਿੰਦੇ ਸਾਰੀ ਰਾਤ ਇਸ ਗੁਰਸਿੱਖ ਨੇ ਸਿਮਰਨ ਵਿਚ ਬਤੀਤ ਕੀਤੀ ਸੀ। ਕਿਉਂ? ਕਿ ਹੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ, ਇੱਕ ਕਿਰਪਾ ਕਰੀ, ਇੱਕ ਤਾਂ ਮੇਰੇ ਅੰਦਰ ਨੂੰ ਇੰਨਾ ਕੁ ਧੀਰਜ ਦਈ ਕਿ ਜਦੋਂ ਤੇਰੇ ਸਿਰ ਤੇ ਤੇਗ ਚੱਲਦੀ ਹੋਵੇ ਤੇ ਮੇਰਾ ਹੌਕਾ ਤੇ ਮੇਰੀਆਂ ਅੱਖਾਂ ਦੇ ਅਥਰੂ ਨਾ ਬਾਹਰ ਨਿਕਲ ਆਉਣ। ਕਿਉਂ? ਜੇ ਪਤਾ ਲੱਗ ਗਿਆ ਤੇ ਤੇਰੇ ਪਵਿੱਤਰ ਸ਼ੀਸ਼ ਨੂੰ ਮੈਂ ਆਨੰਦਪੁਰ ਕਿਵੇਂ ਲੈ ਕੇ ਜਾਵਾਂਗਾ। ਕਿਰਪਾ ਕਰੀ, ਮੈਂ ਭੀੜ ਵਿਚ ਹਜ਼ੂਮ ਵਿਚ ਹੋਵਾਂਗਾ, ਪਰ ਤੇਰੇ ਸ਼ੀਸ਼ ਤੇ ਤੇਗ ਚੱਲੇ ਤੇ ਮੇਰ ਕਰੀ, ਮੈਂ ਉਸ ਦ੍ਰਿਸ਼ ਨੂੰ ਆਪਣੇ ਅੰਦਰ ਜਾ ਸਕਾਂ, ਕਿਉਂਕਿ ਚਸ਼ਮਦੀਦ ਗਵਾਹ ਕੇਵਲ ਇੱਕ ਹੈ। ਰੰਗਰੇਟਾ ਗੁਰੂ ਕਾ ਬੇਟਾ ਭਾਈ ਸਾਹਿਬ ਭਾਈ ਜੈਤਾ ਜੀ, ਭਾਈ ਜੈਤਾ ਅੱਜ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਸਾਰੀ ਰਾਤ ਸਿਮਰਨ ਵਿਚ ਰਹਿ ਕੇ ਅੰਮ੍ਰਿਤ ਵੇਲੇ ਤਿਆਰ ਹੋ ਕੇ ਆ ਗਿਆ, ਲੁਕਦਾ ਪਿਆ ਲੋਕਾਂ ਵਿਚੋਂ ਕਿ ਮੇਰੇ ਚਿਹਰੇ ਨੂੰ ਕੋਈ ਪਹਿਚਾਣ ਨਾ ਲੈ। ਦੂਰ ਖਲੋਤਾ ਦੇਖਦਾ ਕਿ ਮੇਰੇ ਹਿੰਦ ਦੀ ਸਰਕਾਰ, ਮੇਰੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਤੇ ਖੁਣ ਕੀ ਵਾਪਰਨੀ ਹੈ। ਹਜ਼ੂਰ ਨੂੰ ਬਾਹਰ ਕੱਢ ਕੇ ਜਦੋਂ ਪ੍ਰਸ਼ਨ ਕੀਤੇ ਗਏ ਕਿ ਇਸਲਾਮ, ਕਰਾਮਾਤ ਜਾਂ ਮੌਤ, ਤੇ ਗੁਰੂ ਤੇਗ ਬਹਾਦਰ ਜੀ ਨੇ ਕਿਹਾ, ਉਹ ਕੁਛ ਜੋ ਕੁਝ ਮੇਰੇ ਸਿੱਖ ਕਮਾ ਗਏ ਨੇ। ਜੇ ਚੇਲੇ ਇੰਨੀ ਵੱਡੀ ਕੁਰਬਾਨੀ ਕਰ ਸਕਦੇ ਨੇ ਤੇ ਤੂੰ ਗੁਰੂ ਤੋਂ ਇਹ ਆਸ ਰੱਖਣਾ ਉਹ ਡੋਲ ਜਾਏਗਾ? ਬਿਲਕੁਲ ਨੀ, ਤੈਨੂੰ ਸਵਾਲ ਕੀ ਨੀ ਕਰਨਾ ਚਾਹੀਦਾ। ਕਹਿਣ ਲੱਗੇ, ਤੁਹਾਨੂੰ ਮੌਤ ਤੋਂ ਡਰ ਨਹੀਂ? ਮੇਰੇ ਗੁਰੂ ਤੇਗ ਬਹਾਦਰ ਕਹਿਣ ਲੱਗੇ, ਮੈਂ ਤਾਂ ਸਾਰੀ ਜ਼ਿੰਦਗੀ ਗੀਤ ਹੀ ਮੌਤ ਦੇਗਾ, ਮੈਨੂੰ ਮੌਤ ਤੋਂ ਡਰਾਉਣਾ ਚਾਹੁੰਦਾ? ਮੈਂ ਤੇ ਲੋਕਾਂ ਨੂੰ ਕਹਿ ਕੇ ਆਇਆ ਜੋ ਉਪਜੋ ਸੋ ਬਿਣਸ ਹੈ ਪਰ ਉਹ ਆਜ ਕੈ ਕਾਲ ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ। ਮੈਂ ਸੰਸਾਰ ਨੂੰ ਇਹ ਗੀਤ ਸੁਣਾ ਕੇ ਆਇਆ ਕਿ ਚਿੰਤਾ ਤਾਂ ਕੀ ਕੀਜੀਏ ਜੋ ਅਨਹੋਨੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਫਿਰ ਨੀ ਕੋਏ। ਮੈਂ ਲੋਕਾਂ ਨੂੰ ਕਹਿ ਕੇ ਆਇਆ ਰਾਮ ਗਯੋ ਰਾਵਣ ਗਯੋ ਜਾਂ ਕੋ ਬਹੁ ਪਰਿਵਾਰ ਕਹੋ ਨਾਨਕ ਤੇਰ ਕੱਚ ਨਹੀਂ ਸੁਪਨੇ ਜਿਉ ਸੰਸਾਰ। ਮੈਂ ਲੋਕਾਂ ਨੂੰ ਕਹਿ ਕੇ ਆਇਆ ਕਿ ਜਗਤ ਮੈਂ ਝੂਠੀ ਦੇਖੀ ਪ੍ਰੀਤ। ਮੈਂ ਸੰਸਾਰ ਨੂੰ ਕਹਿ ਕੇ ਆਇਆ ਚੇਤਨਾ ਕਹਿ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਣੀ ਛਿਨ ਛਿਨ ਔਦ ਬਿਹਾਤ ਹੈ ਫੂਟੇ ਘੱਟ ਜਿਉ ਪਾਨੀ। ਮੈਨੂੰ ਮੌਤ ਤੋਂ ਡਰਾਨੇ ਮੈਂ ਤਾਂ ਲੋਕਾਂ ਨੂੰ ਮੌਤ ਦਾ ਪਾਠ ਪੜਾਇਆ ਹੈ। ਤੇ ਕਹਿੰਦੇ ਨੇ ਗੁਰੂ ਤੇਗ ਬਹਾਦਰ ਜੀ ਨੂੰ ਪੁੱਛਿਆ ਗਿਆ ਕਿ ਆਪ ਜੀ ਅੰਤਲੀ ਇੱਛਾ ਕੀ ਹੈ।